ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ ਜਿਸ ਦਾ ਸਿਰਲੇਖ ਹੈ ਕਵੀ ਦਾ ਦਿਲ। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਸਤਰਾਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ ਕਿ ਸ਼ਿੰਗਾਰ, ਵੈਰਾਗਯ, ਵੀਰ ਅਤੇ ਕਰੁਣਾ ਰਸ ਆਦਿ ਸਾਡੇ ਕਵੀ ਦੇ ਅਲੰਕਾਰਿਕ ਰੰਗ ਹਨ। ਕਵੀ ਦਿਲ ਅਤੇ ਚਿੱਤ ਸਦਾ ਕਜਿਆ ਹੈ, ਉਹਦੇ ਇਰਦ ਗਿਰਦ ਸਦਾ ਉਸ ਤਰ੍ਹਾਂ ਦਾ ਪਰਲਈ ਹਨੇਰੇ ਧੁੰਦੂਕਾਰਾ ਜਿਹਾ ਦਾ ਪਰਦਾ ਹੁੰਦਾ ਹੈ ਜਿਹਦਾ ਰੂਪ ਅਸੀਂ ਚਿੰਨ੍ਹ ਮਾਤਰ ਦੱਸ ਆਏ ਹਾਂ। ਜਦ ਕੁਦਰਤ ਆਪਣੀ ਬਰਫਾਨੀ ਕਿਸੇ ਚੋਟੀ ਨੂੰ ਨਵੀਂ ਵਿਆਹੀ ਵੋਟੀ ਵਾਂਗ ਸਜਾ ਕੇ ਘੜੀ ਦੀ ਘੜੀ ਛਾਏ ਬਦਲਾਂ ਦੇ ਪਰਦੇ ਨੂੰ ਅੱਧਾ ਖੱਬੇ ਅੱਧਾ ਸੱਜੇ ਕਰ ਦਰਸਾਉਂਦਾ ਹੈ ਅਤੇ ਨਾਲੇ ਸੂਰਜ ਦੀ ਟਿਕਾ ਉਸ ਰਸਕ ਕਿਰਤ ਅਤੇ ਨੂਰ ਦੇ ਫੁੱਲ ਵਰਸਾਉਂਦੀ ਨਜ਼ਰ ਆਉਂਦੀ ਹੈ, ਇਉਂ ਹੀ ਕਵੀ ਚਿੱਤ, ਕਵੀ ਦਿਲ, ਕਵੀ ਰਸ ਦੀ ਕਿਰਤ ਦਾ ਝਾਕਾ ਸਾਨੂੰ ਕਦੀ ਕਦੀ ਕਿਸੇ ਸਵਾਂਤੀ ਨਛੱਤਰ ਦੀ ਘੜੀ ਬਸ ਇੱਕ ਪਲ ਛਿਣ ਲਈ ਨਸੀਬ ਹੁੰਦਾ ਹੈ। ਕਵੀ ਚਿੱਤ ਇੱਕ ਚਿੱਤਰ ਖਿੱਚਣ ਵਾਲੀ ਬੁੱਤਸ਼ਾਲਾ ਹੈ ਜਿੱਥੇ ਮਾਦਾ ਜਗਤ, ਮੁਰਦਾ ਜ਼ਿੰਦਗੀ, ਰੂਹਾਨੀ ਜਗਤ ਦੀ ਸਦਾ ਜੀਵੀ ਜੋਤ ਜ਼ਿੰਦਗੀ ਦੀ ਸਮੱਗਰੀ ਹੈ। ਨਾ ਸਿਰਫ ਰੂਪ ਰੰਗ ਨੂੰ ਪਰਮਾਣੂ ਰੂਪ ਕਰ ਰੱਬੀ ਗੁਣਾਂ ਨੂੰ ਚੁਣ ਚੁਣ ਆਪਣੇ ਅੰਦਰ ਭਰਦਾ ਹੈ, ਉਹ ਹਰ ਇੱਕ ਰੰਗ, ਚਾਲ, ਥਰਥਰਾਹਟ, ਕਾਂਬੇ, ਹਿਲਜੁਲ, ਭਰਵੱਟੇ ਅਤੇ ਅੱਖਾਂ ਦੇ ਇਸ਼ਾਰਿਆਂ, ਨਦਰਾਂ ਦੇ ਅਰਥਾਂ ਆਦਿ ਸਭ ਨੂੰ ਆਪਣੀ ਹੰਸ ਵਾਲੀ ਸ਼ਕਤੀ ਦੁਆਰਾ ਪਰਮਾਣੂ ਪਰਮਾਣੂ ਕਰ ਸੁੱਟਦਾ ਹੈ ਅਤੇ ਉਸ ਵਿੱਚੋਂ ਇਹਨਾਂ ਜ਼ਿੰਦਗੀ ਦੇ ਚੁੱਪ ਚਾਲਾਂ, ਕਾਂਬਿਆਂ ਅਤੇ ਇਸ਼ਾਰਿਆਂ ਅਤੇ ਸੈਣਤਾਂ ਦੇ ਵਿੱਚੋਂ ਰੱਬੀ ਪਰਮਾਣੂ ਕੱਢ ਕੇ ਚੁਣ ਕੇ ਆਪਣੇ ਦਿਲ ਦੀਆਂ ਲੁਕੀਆਂ ਤਹਿਾਂ ਵਿੱਚ ਰੱਬੀ ਚਿੱਤਰ ਰੂਪ ਕਰ ਇਕੱਠਾ ਕਰਦਾ ਹੈ। ਜਿਸ ਤਰ੍ਹਾਂ ਇਸ ਹੈਵਾਨੀ ਜੀਵਨ ਖੇਤਰ ਅਤੇ ਹੈਵਾਨ ਕੁਦਰਤ ਦੇ ਚੌਗਿਰਦੇ ਵਿੱਚ ਦੀ ਲੰਘਦੇ ਅਸਾਂ ਕਵੀ ਚਿੱਤ ਨੂੰ ਰੂਪ ਰੰਗ ਅਤੇ ਨਾਨਾ ਸਰੀਰੀ ਜੀਵਨ ਦੇ ਭੂਤਿਕ ਮਾਦਾ ਮਨ ਦੀ ਹਿਲਜੁਲ ਆਦਿ ਨੂੰ ਪਰਮਾਣੂ ਕਰਦੇ ਅਤੇ ਚੋਣ ਕਰਦੇ ਤੱਕਿਆ ਹੈ। ਇਸੀ ਤਰ੍ਹਾਂ ਹੁਣ ਅਸੀਂ ਇਹਨੂੰ ਇਸ ਪਾਰਦਰਸ਼ੀ ਚੌਗਿਰਦੇ ਦੇ ਕਰਮ ਖੇਤਰ ਵਿੱਚੋਂ ਲੰਘਦੇ ਦੇਖ ਸਕਦੇ ਹਾਂ। ਇਹ ਸੋਨੇ ਦੀ ਰੇਖ ਜਿੱਥੇ ਵੱਗੇ ਆਪਸੀ ਚਮਕ ਵਿੱਚ ਆਉਂਦੀ ਹੈ, ਇਹਨੂੰ ਕੋਈ ਆਦਮੀ ਪਿੱਤਲ ਆਖ ਨਹੀਂ ਸਕਦਾ। ਕਵੀ ਚਿੱਤ ਕਰਮਾਂ, ਭੋਗਾਂ, ਜੋਗਾਂ, ਗ੍ਰਸਥਾਂ, ਪਾਪਾਂ, ਪੁੰਨਾਂ ਵਿੱਚੋਂ ਦੀ ਲੰਘਦਾ ਆਪਣੇ ਕਰਮਾਂ ਨੂੰ ਵੀ ਪਰਮਾਣੂ ਪਰਮਾਣੂ ਕਰ ਸੁੱਟਦਾ ਹੈ ਅਤੇ ਕੇਵਲ ਰੱਬੀ ਕਰਮ ਅਤੇ ਪਰਮਾਣੂ ਮਿਕਨਾਤੀਸ ਵਾਂਗ ਉਸ ਨਾਲ ਰਹਿੰਦੇ ਹਨ, ਬਾਕੀ ਸਭ ਆਪ ਮੁਹਾਰੇ ਚੜ ਜਾਂਦੇ ਹਨ। ਕਵੀ ਸਦਾ ਕਰਮਾਂ ਦੀ ਸੇਜਲ ਥੀ ਅਣਭਿੱਜਾ ਹੁੰਦਾ ਹੈ। ਹੈਵਾਨ ਲੋਕ ਬੜੇ ਧੋਖੇ ਖਾਂਦੇ ਹਨ, ਮਨ ਦੇ ਪਦਾਰਥਕ ਵਿਚਾਰਾਂ ਦੇ ਮਾਰੂ ਰੂਹਾਨੀ ਕਰਿਸ਼ਮੇ ਥੀ ਨਾਵਾਕਫ ਹੁੰਦੇ ਹਨ। ਸ਼ਰਾਬੀਆਂ ਵਾਂਗ ਪਾਰਥਕ ਬੇਹੋਸ਼ੀ ਵਿੱਚ ਕੁਛ ਦਾ ਕੁਛ ਕਹਿੰਦੇ ਜਾਂਦੇ ਹਨ। ਕਵੀ ਚਿੱਤ ਤਲਵਾਰ ਚੁੱਕ ਜਦ ਮਾਰਦਾ ਹੈ ਤੇ ਮੈਦਾਨੇ ਜੰਗ ਵਿੱਚ ਇੱਕ ਜਰਨੈਲ ਤੇ ਸਿਪਾਹੀ ਵਾਂਗ ਕੱਪੜੇ ਪਾਏ ਕਾਤਲਾਂ ਜੱਲਾਦਾਂ ਵਾਲੇ ਕਹਿਰ ਕਰਮ ਵਿੱਚ ਦਿਸ ਆਉਂਦਾ ਹੈ, ਤਦ ਇਹਨਾਂ ਮੋਏ ਮਾਰੇ ਬੰਦਿਆਂ ਦੀ ਪਾਰਸਾਈ ਤੇ ਪਿਆਰ, ਪਾਕੀਜ਼ਗੀ ਆਦਿ ਕੰਬ ਉੱਠਦੇ ਹਨ। ਮੋਏ ਮਨਾਂ ਨੂੰ ਹੋਲ ਪੈ ਜਾਂਦਾ ਹੈ ਕਿ ਹੈ ਰੱਬ ਤਾਂ ਕਦੀ ਕਤਲ ਕਰਨ ਵਿੱਚ ਵੀ ਹੋ ਸਕਦੀ ਹੈ। ਇਹ ਬੇਹੋਸ਼ ਸ਼ਰਾਬੀਆਂ ਵਾਂਗ ਆਪਾਂ ਤਾਂ ਸਮਝ ਨਹੀਂ ਸਕਦੇ ਅਤੇ ਚਿਮਗਾਦੜ ਵਾਂਗ ਪੁੱਠੇ ਲਟਕ ਰੱਬ ਅਤੇ ਉਹਦੇ ਰਬਤਾਂ ਨੂੰ ਪਹਿਲੇ ਹੀ ਇੱਕ ਮਿੱਤ ਵਾਲੀ ਚੀਜ਼ ਜਾਂ ਗੁਣ ਮਿੱਥ ਚੁੱਕੇ ਹਨ ਅਤੇ ਬੜਬੜਾ ਰਹੇ ਹਨ ਕਿ ਕੀ ਰੱਬ ਤਾਂ ਕਤਲ ਕਰਨ ਦੇ ਕੰਮ ਵਿੱਚ ਵੀ ਦਿਸ ਸਕਦੀ ਹੈ ਅਤੇ ਇਉਂ ਸੁੱਤੀ ਸੁੱਤੀ ਬੜਬੜਾਉਂਦੀ ਨਾਸਤਿਕਤਾ ਵਿੱਚ ਸਦਾ ਰਹਿੰਦੇ ਹਨ ਅਤੇ ਉਸੇ ਪੈਮਾਨੇ ਵਿੱਚ ਰੱਬ ਅਤੇ ਰਬਤਾਂ ਨੂੰ ਵੀ ਰੱਖ ਵੇਖਦੇ ਹਨ। ਜੀ ਦੀ ਚੀਜ਼ ਨੂੰ ਮੁਰਦਾ ਜਿਹਾ ਬਣਾ ਕੇ ਆਪਣੇ ਮਨ ਵਿੱਚ ਲਟਕਾ ਆਪਣੀ ਰਬਤਾ 'ਤੇ ਖੁਸ਼ ਹੁੰਦੇ ਹਨ, ਗੁਟਕਦੇ ਹਨ ਕਿ ਅਸਾਂ ਰੱਬ ਪਾ ਲਿਆ ਹੈ, ਹੋਰ ਰੱਬ ਹੁਣ ਕਿਧਰੇ ਨਹੀਂ ਰਿਹਾ। ਖੈਰ, ਇਹਨਾਂ ਮੋਹਿਆਂ ਕਾਇਰਾਂ ਅੱਜ ਕੱਲ੍ਹ ਦੇ ਪਾਰਸਾਵਾਂ ਅਤੇ ਪੈਗੰਬਰ ਨੂੰ ਅਸੀਂ ਉਹਨਾਂ ਦੇ ਵਜ਼ੂ ਅਤੇ ਕੂਜ਼ੇ ਵਿੱਚ ਹੀ ਛੱਡ ਕੇ ਆਪਣੇ ਕਵੀ ਨੂੰ ਤਲਵਾਰ ਪਕੜੀ ਦੇਖਦੇ ਹਾਂ। ਕਵੀ ਚਿੱਤ ਉੱਥੇ ਸਾਵਧਾਨ ਖੜ੍ਹਾ ਹੈ ਅਤੇ ਜੰਗ ਕਰਮ ਫਟ ਫਟ ਪਰਮਾਣੂਆਂ ਦੇ ਢੇਰ ਲੱਗਦੇ ਹਨ, ਪਰਬਤ ਪਰਮਾਣੂਆਂ ਦੇ ਜਗਮਗ ਕਰ ਰਹੇ ਹਨ ਅਤੇ ਕਵੀ ਚਿੱਤਾਂ ਜੰਗ ਨਹੀਂ ਕਰ ਰਿਹਾ, ਕਰਮ ਖੇਤਰ ਵਿੱਚੋਂ ਰੱਬ ਚੁਣ ਰਿਹਾ ਹੈ। ਉਹਦੀ ਤਾਂ ਅੰਦਰ ਰੂਹ ਦੀ ਕੋਈ ਲੋੜ ਪੂਰੀ ਹੋ ਰਹੀ ਹੈ। ਇਹ ਸਭ ਜੰਗ ਕਰਮ ਜਾਂ ਹੋਰ ਕਰਮ ਉਸੀ ਆਪ ਮੁਹਾਰਤਾਂ ਨਾਲ ਹੋ ਰਹੇ ਹਨ ਜਿਸ ਨਾਲ ਇਸ ਪਾਰਥਕ ਚੌਗਿਰਦੇ ਵਿੱਚ ਪਰਬਤ ਬਣ ਤੇ ਅਣ ਬਣ ਰਹੇ ਹਨ, ਸਮੁੰਦਰ ਭਰੇ ਜਾ ਰਹੇ ਹਨ ਅਤੇ ਸੱਖਣੇ ਹੋ ਰਹੇ ਹਨ। ਕੀ ਕੁਦਰਤ ਦੇ ਕਰਮ ਅਤੇ ਕੀ ਮਨੁੱਖ ਦੇ ਕਰਮ, ਪਾਰਥਕ ਦੁਨੀਆ ਦੇ ਕੁੱਲ ਪਾਰਥਕ ਹਨ ਅਤੇ ਜਿਸ ਤਰ੍ਹਾਂ ਪ੍ਰਿਥਵੀ ਦੀ ਜ਼ਿਆਲੋਜੀਕਲ ਤਬਦੀਲੀਆਂ ਕਿਸੇ ਵਾਹੇ ਹੁਕਮ ਵਿੱਚ ਬੇਬਸ ਚੱਲ ਰਹੀਆਂ ਹਨ, ਇਸ ਤਰ੍ਹਾਂ ਇਹ ਪਾਰਥਕ ਕਰਮ ਖੇਤਰ ਦੀ ਚਾਲ ਵੀ ਕਿਸੇ ਹੁਕਮ ਵਿੱਚ ਬੇਬਸ ਚੱਲ ਰਹੀ ਹੈ। ਕਵੀ ਚਿੱਤ ਸਦਾ ਕਰਹਿ ਹੈ, ਉਹ ਸਿਰਫ ਦਿਸ ਰਿਹਾ ਹੈ ਕਿ ਕਰਮ ਖੇਤਰ ਵਿੱਚ ਖੜਾ ਹੈ। ਅਸੀਂ ਉਹ ਰਸਕ ਕਿਰਤ ਦੇ ਗੁਪਤ ਮੰਦਿਰ ਵਿੱਚ ਚੁੱਪ ਆਪ ਮੁਹਾਰਾ ਇੱਕ ਕਰਤਾਰ ਹੈ ਅਤੇ ਸਦਾ ਦ੍ਰਿਸ਼ਟ ਹੈ। ਇਹੋ ਕਵੀ ਪੈਗੰਬਰ ਹੋ ਜਾਂਦਾ ਹੈ ਜਦ ਉੱਪਰ ਦੇ ਰਾਗ ਝਾਵਲੇ ਜ਼ਰਾ ਕਿਸੇ ਅਨੇਮੀ ਬਹੁਲਤਾ ਵਿੱਚ ਪੈਣ ਲੱਗ ਜਾਂਦੇ ਹਨ। ਇਹੋ ਕਵੀ ਫਕੀਰ ਹੋ ਜਾਂਦਾ ਹੈ ਜਦ ਅੰਦਰ ਦੀ ਖਿੱਚ ਟੁੱਟ ਕੇ ਪੈਂਦੀ ਹੈ ਅਤੇ ਬਿਜਲੀ ਵਾਂਗ ਮਿਕਨਾਤੀਸੀ ਨੇਮ ਨਾਲ ਇਹ ਗੁਰੂ ਚਰਣਾਂ ਨੂੰ ਸਦਾ ਲਈ ਚਮੋੜ ਦਿੰਦੀ ਹੈ। ਇਹੋ ਕਵੀ ਚਿੱਤਰਕਾਰ, ਇਹੋ ਕਵੀ ਬੁੱਤ ਘੜਨਹਾਰ ਰਸਕ ਕਰਤਾਰੀ ਹੋ ਜਾਂਦਾ ਹੈ। ਕਵੀ ਦਿਲ ਭਰੀ ਦੁਨੀਆ ਵਿੱਚ ਇਕੱਲਾ ਆਉਂਦਾ ਹੈ ਅਤੇ ਰੂਹ ਦੀ ਅਕਲ ਵਿੱਚ ਉਹਦੀ ਆਪਣੇ ਸਤਸੰਗ ਦੀ ਭਰੀ ਦਿਵਿਆ ਦੁਨੀਆ ਹੁੰਦੀ ਹੈ। ਕਵਿਤਾ ਚਾਹੇ ਲਿਖੇ ਚਾਹੇ ਨਾ ਲਿਖੇ, ਕਵੀ ਸਦਾ ਰਸ ਦਾ ਕਰਤਾਰ ਆਉਂਦਾ ਹੈ। ਫਿਰ ਦੁਹਰਾ ਦੇਈਏ ਕਿ ਕਵੀ ਦਿਲ ਭਰੀ ਦੁਨੀਆ ਵਿੱਚ ਇਕੱਲਾ ਹੁੰਦਾ ਹੈ ਅਤੇ ਰੂਹ ਦੀ ਅਕਲ ਵਿੱਚ ਉਹਦੀ ਆਪਣੇ ਸਤਸੰਗ ਦੀ ਭਰੀ ਦਿਵਿਆ ਦੁਨੀਆ ਹੁੰਦੀ ਹੈ। ਕਵਿਤਾ ਚਾਹੇ ਲਿਖੇ ਚਾਹੇ ਨਾ ਲਿਖੇ, ਕਵੀ ਸਦਾ ਰਸ ਦਾ ਕਰਤਾਰ ਹੁੰਦਾ ਹੈ। ਉਹਦੀਆਂ ਨਦਰਾਂ, ਉਹਦੀ ਟੋਰ, ਉਹਦੀ ਬੋਲ, ਸਹਿਜ ਸੁਭਾਏ ਗੱਲਾਂ ਸਭ ਕਵਿਤਾ ਹਨ। ਕੁਛ ਪਤਾ ਨਹੀਂ ਕਿਹੜੀ ਗੱਲ, ਕਿਹੜਾ ਕਰਮ, ਕਿਹੜਾ ਚਹੁਲ ਅਤੇ ਕਿਹੜੀ ਲਗਨ ਕਵੀ ਨੂੰ ਉਕਸਾਵੇਗੀ ਅਤੇ ਉਸ ਉਕਸਾਵਟ ਦਾ ਪਰਿਣਾਮ ਪਤਾ ਨਹੀਂ ਕਦ ਘੜੀ ਬਾਅਦ ਕਿ 20 ਵਰ੍ਹਿਆਂ ਬਾਅਦ ਕੁਛ ਚੀਜ਼ ਪ੍ਰਗਟ ਹੋ ਬਾਹਰ ਆਵੇਗੀ। ਕਵੀ ਸਦਾ ਅਰੂਪ ਰੱਬ ਨੂੰ ਰੂਪਮਾਨ ਕਰਦਾ ਹੈ ਅਤੇ ਰੂਪਮਾਨ ਨੂੰ ਅਰੂਪ ਕਰਦਾ ਹੈ। ਕਵੀ ਜਨ ਸਦਾ ਆਪਣਾ ਨੇਮ ਅਤੇ ਕਾਨੂੰਨ ਆਪ ਆਉਂਦੇ ਹਨ। ਉਹਨਾਂ ਨੂੰ ਬਾਹਰ ਦੀ ਲੋਕਾਚਾਰੀ ਅਤੇ ਦੁਨੀਆਦਾਰੀ ਵਾਲੀ ਵਿਵਹਾਰਕ ਨੀਤੀ ਅਤੇ ਧਿਆਨ ਫੋਕੀ ਅਕਲ ਉੱਕਾ ਲੋੜ ਨਹੀਂ ਹੁੰਦੀ। ਪ੍ਰਤੀਤ ਇੰਝ ਹੁੰਦਾ ਹੈ ਜਿਵੇਂ ਉਹ ਬੇਅਸੂਲੇ, ਅਨੇਮੀ ਅਤੇ ਬਾਵਲੇ ਜਿਹੇ ਲੋਕ ਹਨ ਜਿਨ੍ਹਾਂ ਨੂੰ ਦੁਨੀਆ ਵਾਲਾ ਇਖਲਾਕ ਵੀ ਕਾਹਲ ਪਾਉਂਦਾ ਹੈ। ਫਿਰ ਦੁਹਰਾ ਦੇਈਏ, ਕਵੀ ਜਨ ਸਦਾ ਆਪਣਾ ਨੇਮ ਅਤੇ ਕਾਨੂੰਨ ਆਪ ਆਉਂਦੇ ਹਨ। ਉਹਨਾਂ ਨੂੰ ਬਾਹਰ ਦੀ ਲੋਕਾਚਾਰੀ ਅਤੇ ਦੁਨੀਆਦਾਰਾਂ ਵਾਲੀ ਵਿਵਹਾਰਕ ਨੀਤੀ ਅਤੇ ਧਿਆਨ ਫੋਕੀ ਅਕਲ ਉੱਕਾ ਲੋੜ ਨਹੀਂ ਆਉਂਦੀ। ਪ੍ਰਤੀਤ ਇੰਝ ਹੁੰਦਾ ਹੈ ਜਿਵੇਂ ਉਹ ਬੇਅਸੂਲੇ, ਅਨੇਮੀ ਅਤੇ ਬਾਵਲੇ ਜਿਹੇ ਲੋਕ ਹਨ ਜਿਨ੍ਹਾਂ ਨੂੰ ਦੁਨੀਆ ਵਾਲਾ ਇਖਲਾਕ ਵੀ ਕਾਹਲ ਪਾਉਂਦਾ ਹੈ। ਉਹਨਾਂ ਦਾ ਇਖਲਾਕ ਕਿਸੇ ਸ਼ਰੀਅਤ ਦੀਆਂ ਲਕੀਰਾਂ ਅੰਦਰ ਨਹੀਂ ਮਿੜਦਾ। ਅੱਜ ਕੁਛ ਕਹਿੰਦੇ ਹਨ, ਕੱਲ੍ਹ ਉਸ ਥੀ ਉਲਟ ਕਹਿੰਦੇ ਹਨ। ਕੁਛ ਅਜ਼ਲੀ ਲਾਮਕਾਨੀ ਜਿਹੇ ਲੋਕ ਹਨ ਜਿੱਥੇ ਦੁਨੀਆ ਵਾਲਿਆਂ ਦੇ ਸਧਾਰਨ ਆਚਰਣ ਅਤੇ ਸੱਭਿਅਤਾ ਦੇ ਖੰਭ ਸੜਦੇ ਹਨ ਅਤੇ ਵੱਡੇ ਥੀ ਵੱਡਾ, ਅੱਛੇ ਥੀ ਅੱਛਾ ਦੁਨੀਆ ਵਾਲਿਆਂ ਦਾ ਆਚਰਣ ਕਵੀ ਦਿਲ ਨੂੰ ਕੋਈ ਇਕੱਧ ਜੀਂਦਾ ਪਰਮਾਣੂ ਅੱਛਾਈ ਦੇ ਦਿੰਦਾ ਹੈ ਅਤੇ ਉਹਨਾਂ ਕੋ ਉਹਨਾਂ ਨੂੰ ਚੋਰਾਂ, ਯਾਰਾਂ, ਮੰਗਲ ਮੁਖੀਆਂ ਦੇ ਵਲੂੰਦਰੇ ਜੀਵਨ ਕਥਾ ਥੀ ਵੀ ਲੱਗ ਜਾਂਦਾ ਹੈ। ਜਦ ਦੁਨੀਆ ਵਾਲੇ ਕਹਿੰਦੇ ਹਨ ਫਲਾਣਾ ਬੜਾ ਅੱਛਾ ਆਦਮੀ ਹੈ, ਕਵਿਤਾ ਵਿੱਚ ਇਹ ਕੋਈ ਪ੍ਰਸ਼ੰਸਾ ਨਹੀਂ। ਜਿਸ ਤਰ੍ਹਾਂ ਕਿੱਕਰ ਨੂੰ ਕਿਹਾ ਕਿੱਕਰ ਹੈ, ਅੱਛਾ ਹੋਣਾ ਕੋਈ ਅੱਛਿਆਈ ਨਹੀਂ ਜਦ ਤੱਕ ਅੱਛਿਆਈ ਕਿਸੇ ਜੀਂਦੇ ਰੰਗ ਵਿੱਚ ਚੱਲ ਨਹੀਂ ਰਹੀ, ਡਾਇਨਾਮਿਕ ਨਹੀਂ ਅਤੇ ਆਪਣੀ ਚਾਲ ਵਿੱਚ ਉਸ ਭਰੇ ਕਟੋਰੇ ਵਾਂਗ ਅਡੋਲ ਨਹੀਂ। ਜਿਹੜਾ ਰਵਾਲ ਚਾਲ ਚੱਲਦੀ ਘੋੜੀ ਚੜ੍ਹੇ ਜਵਾਨ ਦੇ ਹੱਥ ਵਿੱਚ ਡੁੱਲਦੇ ਨਹੀਂ। ਇਉਂ ਜਿਹੜੀ ਅੱਛਾਈ ਤੀਬਰਤਾ ਵਿੱਚ ਰੰਗੀ, ਤੇਜ਼ ਚਾਲ ਵਾਲੀ ਅਤੇ ਤੇਜ਼ ਠਹਿਰਾਓ ਵਾਲੀ ਨਹੀਂ, ਉਹ ਮੁਰਦਾ ਅੱਛਾਈ ਕਿਸੇ ਕੰਮ ਨਹੀਂ। ਇਸ ਮੁਰਦਾ ਕਾਂਬਾ ਅਤੇ ਜ਼ੁੰਬਸ਼ ਰਹਿਤ ਅੱਛਾਈ ਥੀ ਅਤੇ ਹਿਲਦੀ ਚਲਦੀ ਬੁਰਿਆਈ ਜ਼ਿਆਦਾ ਰੱਬੀ ਪਰਮਾਣੂ ਵਾਲੀ ਧਾਤੂ ਹੈ। ਕੁਛ ਹੋਵੇ, ਭਾਵੇਂ ਉਹ ਬੁਰਿਆਈ ਚਿੱਕੜ ਵਿੱਚ ਥੀ ਲੰਘ ਰਹੀ ਹੈ, ਸਦਾ ਮੰਜ਼ਲ ਮਾਰਨ ਵਾਲੀ ਬੁਰਿਆਈ ਇੱਕ ਹੱਟੀ ਅਤੇ ਲੂਣ ਤੇਲ ਸਬੂਣ ਤੋਲਣ ਵਾਲੀ ਅੱਛਾਈ ਥੀ ਬੜੀ ਵੱਧ ਅਮੋਲਕ ਹੈ। ਸਭ ਮਨੁੱਖਾਂ ਵਿੱਚ ਥੋੜ੍ਹਾ ਬਾਲਾ ਕਵੀ ਚਿੱਤ ਹੈ, ਪਰ ਉਹਨਾਂ ਆਪਣਾ ਅਕਸੀ ਸ਼ੀਸ਼ਾ ਗਲਤ ਚੀਜ਼ਾਂ ਦੇ ਪ੍ਰਭਾਵ ਖਿੱਚਣ ਵੱਲ ਮੋੜਿਆ ਹੋਇਆ ਹੈ। ਦੁਨੀਆ ਵਿੱਚੋਂ ਚੋਟੀ ਦੇ ਲੋਕ ਸ਼ੇਕਸਪੀਅਰ ਅਤੇ ਕਾਲੀਦਾਸ ਵਰਗੇ ਕਵੀ ਉਹ ਪਲੇਟ ਕੁਦਰਤ ਜਿਸ ਵਿੱਚ ਹੈਵਾਨ ਇਨਸਾਨ ਵੀ ਸ਼ਾਮਲ ਹੈ, ਸਿੱਧਾ ਕਰ ਆਦਮੀ ਦੇ ਅੰਦਰ ਦੀ ਅੰਤਰਯਾਮਤਾ ਦੇ ਕਰਿਸ਼ਮੇ ਕਰਦੇ ਹਨ। ਪਰ ਇਹ ਵੀ ਹਾਲ ਦਿਵੇ ਕਵਿਤਾ ਦੇ ਰੁੱਖ ਦੇ ਪ੍ਰਭਾਵ ਨਹੀਂ ਹਨ। ਕੋਈ ਕੋਈ ਕਦੀ ਕਦੀ ਚਾਵਲਾ ਆਪ ਮੁਹਾਰਾ ਪੈ ਜਾਂਦਾ ਹੈ। ਅਸਲ ਤਾਂ ਕਵੀ ਚਿੱਤ ਉਹ ਹੈ ਜੋ ਆਪਣਾ ਚਿੱਤ ਛੁਪਾ ਲੁਕਾ ਕਾਲੇ ਪਰਦਿਆਂ ਵਿੱਚ ਬੰਦ ਕਰਕੇ ਕੇਵਲ ਰੂਹਾਨੀ ਤਬਕਿਆਂ ਦੇ ਰਹਿਣ ਵਾਲੇ ਦੇਵਤਿਆਂ ਦੇ ਦਿਲਾਂ ਦੇ ਵਲਵਲਿਆਂ ਅਤੇ ਪ੍ਰਭਾਵਾਂ ਵੱਲ ਰੁੱਖ ਕਰ ਉੱਪਰਲੇ ਹੁਕਮ ਦੇਸਾਂ ਦੇ ਪ੍ਰਭਾਵਾਂ ਵਿੱਚ ਰੱਖਦੇ ਹਨ ਅਤੇ ਉਹਨਾਂ ਨੂੰ ਮੂਰਤੀਮਾਨ ਕਰਦੇ। ਫਿਰ ਦੁਹਰਾ ਦੇਈਏ, ਅਸਲ ਤਾਂ ਕਵੀ ਚਿੱਤ ਉਹ ਹੈ ਜੋ ਆਪਣਾ ਚਿੱਤ ਛੁਪਾ ਲੁਕਾ ਕਾਲੇ ਪਰਦਿਆਂ ਵਿੱਚ ਬੰਦ ਕਰਕੇ ਕੇਵਲ ਰੂਹਾਨੀ ਤਬਕਿਆਂ ਦੇ ਰਹਿਣ ਵਾਲੇ ਦੇਵਤਿਆਂ ਦੇ ਦਿਲਾਂ ਦੇ ਵਲਵਲਿਆਂ ਅਤੇ ਪ੍ਰਭਾਵਾਂ ਵੱਲ ਰੁੱਖ ਕਰ ਉੱਪਰਲੇ ਹੁਕਮ ਦੇਸ਼ਾਂ ਦੇ ਪ੍ਰਭਾਵਾਂ ਵਿੱਚ ਰੱਖਦੇ ਹਨ ਅਤੇ ਉਹਨਾਂ ਨੂੰ ਮੂਰਤੀਮਾਨ ਕਰਦੇ ਹਨ। ਇਸ ਅਰਥ ਵਿੱਚ ਸਿਵਾਏ ਮਹਾਂਪੁਰਖਾਂ ਸਾਧਾਂ ਅਤੇ ਰੱਬੀ ਅੰਸ਼ ਵਾਲੇ ਨਿੱਤੇ ਅਵਤਾਰਾਂ ਦੇ ਕੋਈ ਹੋਰ ਕਵੀ ਸਿੰਘਾਸਨ 'ਤੇ ਬੈਠ ਨਹੀਂ ਸਕਦਾ ਅਤੇ ਧੁਰ ਦੀ ਬਾਣੀ ਕੇਵਲ ਕਵਿਤਾ ਦਾ ਦਰਜਾ ਰੱਖਦੀ ਹੈ, ਬਾਕੀ ਨਹੀਂ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੋਰ ਗੱਲ ਥੀ ਛੁੱਟ ਆਪਣੀ ਪਾਰਖੀ ਚੋਣ ਸਿਰਫ ਬਾਣੀ ਰੂਪ ਕਵਿਤਾ ਦੀ ਕੀਤੀ ਹੈ। ਨਿਰੀ ਕਵਿਤਾ ਨੂੰ ਸੁੱਚੀ ਬੀੜ ਵਿੱਚ ਨਹੀਂ ਚਾੜਿਆ, ਪਰ ਗੱਲ ਅਸਲ ਇਹ ਹੈ, ਦਿਸਦੀ ਦੁਨੀਆ ਜੇ ਕਵੀ ਦਾ ਮਜ਼ਮੂਨ ਬਣੇ ਤਾਂ ਅਫਸੋਸ ਹੈ। ਇਹ ਤਾਂ ਹਰ ਚਿੱਤ ਦਾ ਆਪਣਾ ਦਿਸਦਾ ਪਿਸਦਾ ਵਿਸ਼ਾ ਹੈ ਅਤੇ ਜੇ ਜ਼ਰਾ ਵੀ ਇਕਾਗਰ ਹੋ ਕੇ ਦੁਨੀਆ ਦੇ ਰੰਗਾਂ ਵਿੱਚ ਸੈਰ ਕਰਨਾ ਚਾਹੇ ਤਾਂ ਆਪਣੀ ਖੁੱਲ੍ਹ ਵਿੱਚ ਆ ਕੇ ਖੁੱਲ੍ਹਾ ਕਰ ਸਕਦਾ ਹੈ। ਮੈਂ ਹੀ ਤਾਂ ਤੀਵੀਂ ਮਰਦ ਚੋਰ ਯਾਰ ਜਵਾਰੀਆ ਬਾਦਸ਼ਾਹ ਅਮੀਰ ਫਕੀਰ ਹਾਂ। ਭੇਸ ਬਦਲਿਆ ਅਤੇ ਜਿਸ ਦਿਲ ਦਾ ਹਾਲ ਚਾਹੋ ਮੈਂ ਖੁਦ ਆਪ ਉਹ ਹੋ ਕੇ ਦੱਸ ਸਕਦਾ ਹਾਂ। ਚੰਦ ਮਿੰਟਾਂ ਦੀ ਖੇਲ ਹੈ। ਮੈਂ ਸਭ ਕੁਝ ਬਣ ਕੇ ਉਸੀ ਤਰ੍ਹਾਂ ਕੰਮ ਆਪ ਮੁਹਾਰਾ ਕਰ ਸਕਦਾ ਹਾਂ। ਇਹ ਕੋਈ ਕਠਿਨ ਗੱਲ ਨਹੀਂ, ਕਠਿਨ ਗੱਲ ਹੈ ਅਦ੍ਰਿਸ਼ਟ ਵਿੱਚ ਆਪਣੇ ਥੀ ਉੱਚੇ ਜੀਵਨ ਦਾ ਜਾਣੂ ਹੋਣਾ। ਫਿਰ ਦੁਹਰਾ ਦੇਈਏ, ਇਹ ਤਾਂ ਹਰ ਚਿੱਤ ਦਾ ਆਪਣਾ ਦਿਸਦਾ ਪਿਸਦਾ ਵਿਸ਼ਾ ਹੈ ਅਤੇ ਜੇ ਜ਼ਰਾ ਵੀ ਇਕਾਗਰ ਹੋ ਕੇ ਦੁਨੀਆ ਦੇ ਰੰਗਾਂ ਵਿੱਚ ਸੈਰ ਕਰਨਾ ਚਾਹੇ ਤਾਂ ਆਪਣੀ ਖੁੱਲ੍ਹ ਵਿੱਚ ਆ ਕੇ ਖੁੱਲ੍ਹਾ ਕਰ ਸਕਦਾ ਹੈ। ਮੈਂ ਹੀ ਤਾਂ ਤੀਵੀਂ ਮਰਦ ਚੋਰ ਯਾਰ ਜਵਾਰੀਆ ਬਾਦਸ਼ਾਹ ਅਮੀਰ ਫਕੀਰ ਹਾਂ। ਭੇਸ ਬਦਲਿਆ ਅਤੇ ਜਿਸ ਦਿਲ ਦਾ ਹਾਲ ਚਾਹੋ ਮੈਂ ਖੁਦ ਆਪ ਉਹ ਹੋ ਕੇ ਦੱਸ ਸਕਦਾ ਹਾਂ। ਚੰਦ ਮਿੰਟਾਂ ਦੀ ਖੇਲ ਹੈ। ਮੈਂ ਸਭ ਕੁਛ ਬਣ ਕੇ ਉਸੀ ਤਰ੍ਹਾਂ ਕੰਮ ਆਪ ਮੁਹਾਰਾ ਕਰ ਸਕਦਾ ਹਾਂ। ਇਹ ਕੋਈ ਕਠਿਨ ਗੱਲ ਨਹੀਂ, ਕਠਿਨ ਗੱਲ ਹੈ ਅਦ੍ਰਿਸ਼ਟ ਵਿੱਚ ਆਪਣੇ ਥੀ ਉੱਚੇ ਜੀਵਨ ਦਾ ਜਾਣੂ ਹੋਣਾ। ਉਹਦਾ ਪਤਾ ਕਵੀ ਪਾਸੋਂ ਅਸੀਂ ਪੁੱਛਣ ਦੇ ਹੱਕਦਾਰ ਹਾਂ, ਪਰ ਉਹ ਨਾ ਸ਼ੇਕਸਪੀਅਰ ਨਾ ਕਾਲੀਦਾਸ ਕੋਈ ਹੁੰਦਾ ਹੈ। ਕਾਹਦੇ ਕਵੀ ਹੋਏ? ਸ਼ੇਕਸਪੀਅਰ ਪ੍ਰਾਸਪੀਰੋ ਥੀ ਵੱਧ ਅਤੇ ਹੈਮਲਿਟ ਦੇ ਆਪਣੇ ਮੋਏ ਹੋਏ ਪਿਓ ਦੇ ਪੁੱਤਰ ਦੇਖਣ ਥੀ ਵੱਧ ਹੋਰ ਕੋਈ ਅਦ੍ਰਿਸ਼ਟ ਦੇਸ਼ਾਂ ਦਾ ਹਾਲ ਨਹੀਂ ਦੱਸ ਸਕੇ। ਕਾਲੀਦਾਸ ਇਹਨਾਂ ਦੱਸਦਾ ਹੈ ਕਿ ਸੋਣਪ ਉੱਪਰੋਂ ਆਉਂਦੀ ਹੈ, ਪਰ ਫਿਰ ਸਿਵਾਏ ਸ਼ਿੰਗਾਰ ਰਸ ਦੀਆਂ ਉੱਚੀਆਂ ਤਸਵੀਰਾਂ ਦੇ ਕੀ ਔਰ ਖਿੱਚਦਾ ਹੈ? ਇਹਨਾਂ ਥੀ ਤਾਂ ਭਰਥਰੀ ਹਰੀ ਬੜੇ ਉੱਚੇ ਪਾਏ ਦਾ ਕਵੀ ਹੈ, ਹੋਰ ਨਹੀਂ ਤਾਂ ਇਹਨਾਂ ਦੀ ਕਵਿਤਾ ਨੂੰ ਕਣ ਦੇਣ ਵਿੱਚ ਤਾਂ ਸ਼ੇਰ ਹੈ। ਅੰਜੀਲ ਦੀ ਕਵਿਤਾ ਨਾਲ ਪੱਛਮੀ ਦੇਸ਼ ਦਾ ਕੋਈ ਵੀ ਕਵੀ ਨਹੀਂ ਪਹੁੰਚਦਾ, ਉਪਨਿਸ਼ਦਾਂ ਦੀ ਕਵਿਤਾ ਨਾਲ ਕੋਈ ਹੋਰ ਸੰਸਕ੍ਰਿਤੀ ਕਵੀ ਨਹੀਂ ਪਹੁੰਚਦਾ, ਕੁਰਾਨ ਦੀ ਕਵਿਤਾ ਸਦਾ ਲਈ ਕੁੱਲ ਅਰਬੀ ਅਤੇ ਫਾਰਸੀ ਕਵਿਤਾ ਥੀ ਮਹਾਨ ਉੱਚੀ ਰਹੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੜ੍ਹੀ ਬਾਣੀ ਮੌਤ ਥੀ ਬਾਅਦ ਰੂਹ ਦੀ ਦੈਵੀ ਸਾਥਣ ਹੋਈ, ਮਦਦ ਕਰਦੀ ਜਾ ਰਹੀ ਹੈ ਅਤੇ ਇਹ ਬਾਣੀ ਤੁਰ ਅਦ੍ਰਿਸ਼ਟ ਦੇਸ਼ਾਂ ਵਿੱਚ ਕੀਰਤਨ ਰੂਪ ਵਿੱਚ ਗੂੰਜ ਰਹੀ ਹੈ। ਫਿਰ ਦੁਹਰਾ ਦੇਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੜ੍ਹੀ ਬਾਣੀ ਮੌਤ ਥੀ ਬਾਅਦ ਰੂਹ ਦੀ ਦੈਵੀ ਸਾਥਣ ਹੋਈ, ਮਦਦ ਕਰਦੀ ਜਾ ਰਹੀ ਹੈ ਅਤੇ ਇਹ ਬਾਣੀ ਤੁਰ ਅਦ੍ਰਿਸ਼ਟ ਦੇਸ਼ਾਂ ਵਿੱਚ ਕੀਰਤਨ ਰੂਪ ਵਿੱਚ ਗੂੰਜ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।